ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਨ ਤੋਂ ਉਚਾਰਨ ਪ੍ਰਭਾਤੀ ਰਾਤ ਦੇ ਅੱਜ ਦੇ ਇਲਾਹੀ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੰਨਾ 1344 ਉੱਪਰ ਅੰਕਿਤ ਹਨ ਤੇ ਸ਼ਬਦ ਦੇ ਪਹਿਲੇ ਬੰਦ ਤੇ ਰਹਾਉ ਦੇ ਬੰਦ ਦੇ ਵਿਚਾਰ ਆਪ ਸਰਵਣ ਕਰ ਚੁੱਕੇ ਹੋ। ਦੂਸਰੇ ਪਦੇ ਤੋਂ ਵਿਚਾਰ ਆਰੰਭ ਹੈ ਤੇ ਅੱਜ ਦੇ ਇਹਨਾਂ ਬਚਨਾਂ ਵਿੱਚ ਸਤਿਗੁਰੂ ਜੀ ਨੇ ਮਹਿਰਾਮਤ ਕੀਤੀ ਕਿ ਗੁਰੂ ਤੇ ਗਿਆਨ ਤੋਂ ਬਿਨਾਂ ਕੀਤੇ ਹੋਏ ਕਰਮ ਜਿਹੜੇ ਨੇ ਉਹ ਵੀ ਕਰਮ ਕਾਂਡ ਹੋ ਜਾਂਦੇ ਨੇ। ਗੁਰੂ ਦੇ ਗਿਆਨ ਤੋਂ ਬਿਨਾਂ ਮਨੁੱਖ ਪਾਪ ਤੇ ਪੁੰਨ ਦੀ ਵਿਚਾਰ ਦੇ ਵਿੱਚ ਫਸ ਜਾਂਦਾ ਹੈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਕਿ ਹਰੀ ਚੰਦ ਜਿਹਨੂੰ ਸਤਿਆਵਤੀ ਰਾਜਾ ਮੰਨਿਆ ਗਿਆ ਕਿ ਬੜਾ ਵੱਡਾ ਦਾਨੀ ਇਹ ਰਾਜਾ ਹੋਇਆ ਹੈ। ਸਤਿਗੁਰੂ ਕਹਿਣ ਲੱਗੇ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਇਹਨੂੰ ਵੀ ਸਮਝ ਨਹੀਂ ਪਏ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜੇ ਕਾਗਜ ਕੀ ਨਾ ਪਾਈ ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਨੀ ਖਾਸ ਵਿਕਾਈ। ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜੇ ਜਿਹੜਾ ਧਰਤੀ ਦਾ ਰਾਜਾ ਹੋਇਆ ਹਰੀ ਚੰਦ ਕਾਗਜ ਕੀ ਨਾ ਪਾਈ ਜਿੰਨਾ ਕੁ ਉਹਨੇ ਧਰਤੀ ਤੇ ਦਾਨ ਕੀਤਾ ਜਿੰਨਾ ਕੁ ਉਹਨੇ ਜਗਤ ਵਿੱਚ ਧਨ ਦੌਲਤ ਦਾਨ ਕੀਤਾ ਉਹਦੇ ਦਿੱਤੇ ਦਾਨ ਦੀ ਕੋਈ ਕਾਗਜ਼ ਉੱਪਰ ਲਿਖ ਕੇ ਵੀ ਕੀਮਤ ਨਹੀਂ ਲਗਾ ਸਕਦਾ ਇੰਨਾ ਵੱਡਾ ਉਦਾਨੀ ਮੰਨਿਆ ਗਿਆ। ਪਰ ਸਤਿਗੁਰੂ ਪਾਤਸ਼ਾਹ ਦੇ ਅਗਲੇ ਬਚਨ ਔਗਣ ਜਾਣਾ ਤਾਂ ਪੁੰਨ ਕਰੇ ਕਿਉਂ ਕਿਉਂ ਨੀ ਖਾਸ ਵਿਕਾਈ ਔਗਣ ਜਾਣਾ ਜੇ ਉਸ ਦਿੱਤੇ ਦਾਨ ਨੂੰ ਉਹ ਔਗਣ ਸਮਝ ਲੈਂਦਾ ਤੇ ਇਹ ਪੁੰਨ ਕਰਦਾ ਹੀ ਨਾ ਤੇ ਉਹਨੂੰ ਨਿਖਾਸ ਮੈਨੇ ਮੰਡੀ ਮੰਡੀ ਦੇ ਵਿੱਚ ਉਹਨੂੰ ਵਿਕਣਾ ਹੀ ਨਾ ਪੈਂਦਾ। ਕੀ ਦਾਨ ਕਰਨਾ ਔਗਣ ਹੈ? ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਅਨੇਕਾਂ ਥਾਈਂ ਬਚਨ ਕੀਤੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਨਵੀਂ ਮਰੀਤ ਜਿਹੜੀ ਦੁਨੀਆਂ ਨੂੰ ਦਿੱਤੀ। ਜਦੋਂ ਦਾਨ ਦੀ ਗੱਲ ਆਏ ਸਨਾਤਨ ਮਤ ਦੇ ਵਿੱਚ ਦਾਨ ਮੰਨਿਆ ਗਿਆ ਸਿਰਫ ਬ੍ਰਾਹਮਣ ਨੂੰ ਦੇਣਾ। ਲੋੜਵੰਦ ਗਰੀਬ ਜਿਹੜਾ ਉਹ ਭਾਵੇਂ ਭੁੱਖਾ ਤੜਕਦਾ ਹੋਵੇ ਉਹਨੂੰ ਦਿੱਤਾ ਹੋਇਆ ਕੋਈ ਚੀਜ਼ ਉਹਨੂੰ ਦਿੱਤਾ ਪਦਾਰਥ ਦਾਨ ਨਹੀਂ ਮੰਨਿਆ ਗਿਆ ਕਿਉਂਕਿ ਸਨਾਤਨ ਮਤ ਦੇ ਵਿੱਚ ਇਹ ਮੰਨਿਆ ਦਾਨ ਜਿਹੜਾ ਨਾ ਉਹ ਸਿਰਫ ਬ੍ਰਾਹਮਣ ਲੈਣ ਦਾ ਹੱਕਦਾਰ ਹੈ ਹੋਰ ਕੋਈ ਨਹੀਂ ਤੇ ਜਜਮਾਨ ਜਿਹੜਾ ਨਾ ਉਹ ਦਾਨ ਦਿੰਦਾ ਬ੍ਰਾਹਮਣ ਨੂੰ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇੱਕ ਬਚਨ ਕੀਤਾ ਕਹਿਣ ਲੱਗੇ ਸਿੱਖਾਂ ਇੰਨਾ ਯਾਦ ਰੱਖੀ ਦੁਨੀਆਂ ਤੇ ਦਾਤਾ ਸਿਰਫ ਇੱਕੋ ਹੀ ਹੈ ਜਿਹੜਾ ਦੁਨੀਆਂ ਨੂੰ ਦਾਨ ਦਿੰਦਾ ਹੈ ਹੋਰ ਕੋਈ ਦਾਤਾ ਨਹੀਂ ਹੈ। ਦੰਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਦੇਤੇ ਤੋੜ ਨਾ ਲਈ ਅਗਲਤ ਭਰੇ ਭੰਡਾਰ ਇੱਥੇ ਤੇ ਦਾਤਾ ਇੱਕੋ ਹੀ ਹੈ ਪ੍ਰਮਾਤਮਾ ਹੋਰ ਕੋਈ ਮਨੁੱਖ ਦਾਤਾ ਨਹੀਂ ਬਣ ਸਕਦਾ। ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਹੋ ਇੱਕ ਹੈ ਭਗਵਾਨ ਤੇ ਪੁੱਛਿਆ ਸੰਸਾਰ ਦੇ ਲੋਕ ਉਹ ਦਾਤੇ ਨਹੀਂ ਹੋ ਸਕਦੇ ਸਤਿਗੁਰੂ ਕਹਿਣਗੇ ਬਿਲਕੁਲ ਨਹੀਂ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਦਾਤਾ ਤੇ ਕੇਵਲ ਇੱਕ ਪਰਮਾਤਮਾ ਹੀ ਹੋ ਸਕਦਾ ਹੋਰ ਕੋਈ ਵੀ ਨਹੀਂ ਹੋ ਸਕਦਾ ਬਾਕੀ ਸਾਰੇ ਸੰਸਾਰ ਦੇ ਜੀਵ ਮੰਗਦੇ ਨੇ। ਇਹੀ ਕਾਰਨ ਸਿੱਖੀ ਵਿੱਚ ਦਾਨ ਦਾ ਕੋਈ ਸੰਕਲਪ ਨਹੀਂ ਹੈ ਸਿੱਖੀ 'ਚ ਦਾਨ ਨਹੀਂ ਕੀਤਾ ਜਾਂਦਾ ਕਿਉਂਕਿ ਸਿੱਖੀ 'ਚ ਜਦੋਂ ਕੋਈ ਕਹੇ ਵੀ ਮੈਂ ਦਾਨ ਦੇ ਰਿਹਾ ਦਾਨ ਦੇਣ ਵਾਲਾ ਹੰਕਾਰੀ ਹੋ ਸਕਦਾ ਹੈ ਦਾਨ ਲੈਣ ਵਾਲਾ ਜਿਹੜਾ ਉਹ ਹੀਣ ਭਾਵਨਾ ਨਾਲ ਭਰਿਆ ਜਾ ਸਕਦਾ ਹੈ। ਸਿੱਖੀ ਵਿੱਚ ਦਾਨ ਨਾ ਦਿੱਤਾ ਜਾ ਸਕਦਾ ਨਾ ਲਿਆ ਜਾਂਦਾ ਕੋਈ ਮਨੁੱਖ ਨਾ ਦਾਨ ਕਰ ਸਕਦੇ ਦਾਨ ਕਰਨ ਵਾਲਾ ਹੰਕਾਰੀ ਹੋ ਜਾਂਦਾ ਲੈਣ ਵਾਲਾ ਹੀਣ ਭਾਵਨਾ ਨਾਲ ਭਰ ਜਾਂਦਾ ਹੈ। ਸਿੱਖੀ ਵਿੱਚ ਫਿਰ ਕੀ ਹੈ? ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਨੂੰ ਇੱਕ ਨਵੀਂ ਰੀਤ ਦਿੱਤੀ ਉਹ ਸੀ ਵੰਡ ਛਕਣਾ। ਤਿੰਨ ਸਿਧਾਂਤ ਨੇ ਸਿੱਖੀ ਦੇ ਕਿਰਤ ਕਰੋ ਵੰਡ ਛਕੋ ਨਾਮ ਜਪੋ। ਵੰਡ ਛਕਣ ਦਾ ਮਤਲਬ ਦਾਨ ਕਰਨਾ ਨਹੀਂ ਹੁੰਦਾ ਕਿਉਂਕਿ ਦਾਨ ਦਾ ਗੁਰਮਤਿ ਵਿੱਚ ਦਾਨ ਨੂੰ ਕੋਈ ਥਾਂ ਨਹੀਂ ਹੈ। ਤੀਰਥ ਤਪ ਦਇਆ ਦਪ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਕੋਈ ਦਾਨ ਵੀ ਕਰਦਾ ਰਵੇ ਨਾ ਤੇ ਤਿਲ ਕੁ ਜਿੰਨਾ ਉਹਨੂੰ ਮਾਨ ਮਿਲ ਜਾਏਗਾ ਦੁਨੀਆਂ ਵੱਲੋਂ ਵੀ ਦਾਤਾ ਹੈ ਇਸ ਤੋਂ ਵੱਡਾ ਨਹੀਂ ਹੈ ਇਸ ਤੋਂ ਵੱਧ ਕੁਝ ਨਹੀਂ ਹੈ। ਸਿੱਖੀ ਦੇ ਵਿੱਚ ਹੈ ਵੰਡ ਛਕਣਾ ਕਿਵੇਂ? ਪਰਮਾਤਮਾ ਇੱਕ ਪਿਤਾ ਸਾਡਾ ਅਸੀਂ ਉਹਦੀ ਔਲਾਦ ਹਾਂ ਇੱਕ ਪਿਤਾ ਇੱਕ ਸਕੇਹਮ ਬਾਲਕ। ਜੇ ਅਸੀਂ ਇੱਕ ਰੱਬ ਦੀ ਔਲਾਦ ਆ ਤੇ ਭੈਣ ਭਰਾਵਾਂ ਦੇ ਵਿੱਚ ਸਿਰਫ ਇੱਕ ਦੂਜੇ ਨੂੰ ਦਾਨ ਨਹੀਂ ਦਿੱਤਾ ਜਾਂਦਾ, ਭੈਣ ਭਰਾਵਾਂ ਵਿੱਚ ਵੰਡ ਕੇ ਛੱਡਿਆ ਜਾਂਦਾ ਹੈ, ਉੱਥੇ ਦਾਨ ਨਹੀਂ ਹੈ। ਦਾਨ ਜਿਹੜਾ ਦਾਤਾ ਮੰਗਤੇ ਨੂੰ ਦਿੰਦਾ ਹੈ, ਤੇ ਭੈਣ ਭਰਾ ਵੀ ਦਾਤੇ ਮੰਗਤੇ ਨਹੀਂ ਹੁੰਦੇ, ਉਹ ਆਪਸ ਵਿੱਚ ਵੰਡ ਕੇ ਖਾਂਦੇ ਨੇ। ਔਰ ਗੁਰੂ ਨੇ ਵੰਡ ਛਕਣ ਦਾ ਸਿਧਾਂਤ ਦਿੱਤਾ। ਤੇ ਜਦੋਂ ਹਰੀਚੰਦ ਦੀ ਗੱਲ ਆਈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵਚਨ ਕੀਤਾ, ਕਹਿੰਦੇ ਹਰੀਚੰਦ ਰਾਜੇ ਨੂੰ ਸਮਝ ਨਹੀਂ ਪਈ ਕਿੱਥੇ ਦੇਣਾ ਕਿੱਥੇ ਨਹੀਂ ਦੇਣਾ। ਉਹਨੂੰ ਇਸ ਗੱਲ ਦੀ ਸਮਝ ਨਹੀਂ ਪਈ, ਪੁੱਛਿਆ ਕਿਵੇਂ। ਸਨਾਤਨ ਮੱਤ ਵਿੱਚ ਇਹਦੇ ਨਾਮ ਦੀ ਇੱਕ ਕਹਾਣੀ ਹੈ ਕਿ ਹਰੀਚੰਦ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਇਹਨੇ ਬ੍ਰਾਹਮਣ ਨੂੰ ਦਾਨ ਕਰ ਦਿੱਤਾ ਰਾਜਭਾਗ। ਰਾਜਭਾਗ ਦਾਨ ਕੀਤਾ, ਸਵੇਰੇ ਉੱਠਿਆ, ਉੱਠ ਕੇ ਇਹਨੇ ਖਬਰ ਸੁਣਾਈ ਆਪਣੇ ਸਾਥੀਆਂ ਨੂੰ, ਅਹਿਲਕਾਰਾਂ, ਜੋਤਸ਼ੀਆਂ ਨੂੰ, ਬ੍ਰਾਹਮਣ ਨੂੰ ਵੀ ਇਸ ਤਰ੍ਹਾਂ ਮੈਨੂੰ ਸੁਪਨਾ ਆਇਆ, ਸੁਪਨੇ ਵਿੱਚ ਮੈਂ ਬ੍ਰਾਹਮਣ ਨੂੰ ਆਪਣਾ ਰਾਜਭਾਗ ਦਾਨ ਕਰ ਦਿੱਤਾ ਹੈ। ਤੇ ਸਾਰਿਆਂ ਨੇ ਸਲਾਹ ਦਿੱਤੀ, ਖਾਸ ਕਰ ਬ੍ਰਾਹਮਣ ਨੇ, ਜੇ ਤੂੰ ਦਾਨ ਕੀਤਾ ਹੈ ਨਾ ਫਿਰ ਤੈਨੂੰ ਦਾਨ ਕਰਨਾ ਹੀ ਪੈਣਾ ਹੈ, ਹੁਣ ਤੂੰ ਰਾਜ ਨਹੀਂ ਕਰ ਸਕਦਾ ਕਿਉਂਕਿ ਸੁਪਨੇ 'ਚ ਤੂੰ ਰਾਜ ਸਾਨੂੰ ਦਾਨ ਕਰ ਚੁੱਕੇ ਹੈ। ਬ੍ਰਾਹਮਣ ਨੂੰ ਦਾਨ ਕਰਨਾ ਪਿਆ ਉਹਨੂੰ ਰਾਜ, ਸਾਰਾ ਰਾਜ ਭਾਗ ਉਹਨੇ ਬ੍ਰਾਹਮਣ ਨੂੰ ਦਾਨ ਕੀਤਾ। ਤੇ ਜਿਸ ਬ੍ਰਾਹਮਣ ਨੇ ਰਾਜ ਲਿਆ ਦਾਨ ਦੇ ਵਿੱਚ, ਅੱਗੋਂ ਫਿਰ ਉਹ ਵੀ ਬ੍ਰਾਹਮਣ ਆਖਦਾ ਹੈ, ਕਹਿੰਦਾ ਤਾਂ ਮੈਂ ਤੇਰੇ 'ਤੇ ਕਿਰਪਾ ਕੀਤੀ, ਤੇਰੇ ਤੋਂ ਦਾਨ ਲਿਆ, ਇਹਦੇ ਬਦਲੇ 'ਚ ਮੇਰੀ ਦਸ਼ਣਾ ਕੀ ਹੋਏਗੀ, ਮੈਨੂੰ ਕੀ ਦਸ਼ਣਾ ਦੇਵੇਗਾ। ਦਸ਼ਣਾ ਦਾ ਮਤਲਬ ਕੀ ਹੈ ਕਿ ਦਾਨ ਤੂੰ ਦਿੱਤਾ, ਮੰਨ ਲਓ ਜਿਵੇਂ ਭੋਜਨ ਛਕਾਇਆ ਜਜਮਾਨ ਨੇ ਬ੍ਰਾਹਮਣ ਨੂੰ, ਤੇ ਭੋਜਨ ਛਕਾਉਣ ਤੋਂ ਬਾਅਦ ਬ੍ਰਾਹਮਣ ਆਖਦਾ ਕਿ ਦੇਖ ਤੇਰੀ ਖਾਤਰ, ਤੇਰੇ ਉੱਪਰ ਤਰਸ ਖਾਤਰ ਕਰਨ ਖਾਤਰ, ਤੇਰੇ ਪੁੰਨ ਵਧਾਉਣ ਦੀ ਖਾਤਰ ਮੈਨੂੰ ਭੋਜਨ ਛਕਣਾ ਪੈ ਗਿਆ, ਜਿਹੜੇ ਮੇਰੇ ਦੰਦ ਕਸੇ ਨੇ ਉਹ ਦੰਦ ਕਸਾਈ ਭੇਡਾ ਕੀ ਦੇਵੇਗਾ, ਆਖਰ ਮੇਰੇ ਦੰਦ ਕਸੇ ਨੇ, ਉਹਦੇ ਬਦਲੇ 'ਚ ਤੂੰ ਮੈਨੂੰ ਕੀ ਦੇਵੇਗਾ। ਮੈਂ ਤੇਰੇ 'ਤੇ ਕਿਰਪਾ ਕੀਤੀ, ਤੇਰਾ ਦਾਨ ਸਵੀਕਾਰ ਕੀਤਾ, ਤੇਰਾ ਦਾਨ ਐਕਸੈਪਟ ਕੀਤਾ, ਇਹ ਤੇਰੇ 'ਤੇ ਮੈਂ ਰਹਿਮ ਕੀਤਾ, ਦਇਆ ਕੀਤੀ, ਇਹਦੇ ਬਦਲੇ 'ਚ ਮੈਨੂੰ ਕੀ ਦੇਵੇਗਾ, ਜੋ ਮੈਨੂੰ ਦੇਵੇਗਾ ਨਾ ਉਹ ਮੇਰੀ ਦਛਣਾ ਹੈ। ਭਾਵ ਦਾਨ ਲੈਣ ਤੋਂ ਬਾਅਦ ਵੀ ਬ੍ਰਾਹਮਣ ਕੁੱਝ ਨਾ ਕੁੱਝ ਮੰਗਦਾ ਹੈ। ਉਸ ਬ੍ਰਾਹਮਣ ਨੇ ਕਿਹਾ ਹਰੀਚੰਦ ਰਾਜੇ ਨੂੰ, ਇਹ ਹਰੀਚੰਦ ਤੂੰ ਦਾਨ ਕੀਤਾ ਰਾਜ ਭਾਗ ਮੈਂ ਲੈ ਲਿਆ, ਮੈਂ ਤੇਰੇ 'ਤੇ ਕਿਰਪਾ ਕੀਤੀ, ਜੇ ਨਾ ਤੇਰਾ ਦਾਨ ਲੈਂਦਾ ਤੂੰ ਨਰਕਾਂ 'ਚ ਜਾਣਾ ਸੀ, ਤੇਰਾ ਦਾਨ ਤੇ ਮੈਂ ਲੈ ਲਿਆ ਤੇ ਬਦਲੇ 'ਚ ਮੈਨੂੰ ਕੀ ਦੇਵੇਗਾ। ਹਰੀਚੰਦ ਆਖਦਾ ਜਦ ਕੀ ਚਾਹੀਦਾ, ਕਹਿੰਦਾ ਮੈਨੂੰ ਇੰਨੀ ਮਾਇਆ ਨਿਸ਼ਚਿਤ ਬੰਨੀ ਚਾਹੀਦੀ ਹੈ। ਉਹ ਬ੍ਰਾਹਮਣ ਇੰਨਾ ਭੁੱਖੇ ਦਾ ਭੁੱਖਾ, ਰਾਜ ਭਾਗ ਲੈਣ ਤੋਂ ਬਾਅਦ ਵੀ ਆਖਦਾ ਮੈਨੂੰ ਹੋਰ ਕੁੱਝ ਚਾਹੀਦਾ, ਇੰਨੀ ਮਾਇਆ ਚਾਹੀਦੀ ਹੈ। ਉਸ ਹਰੀਚੰਦ ਨੂੰ ਆਪਣੀ ਪਤਨੀ ਵੇਚਣੀ ਪਈ ਮੰਡੀ ਦੇ ਵਿੱਚ, ਆਪਣੇ ਪੁੱਤਰ ਨੂੰ ਵੇਚ ਦੇਣਾ ਪਿਆ, ਆਪਣੇ ਆਪ ਨੂੰ ਵੇਚ ਦੇਣਾ ਪਿਆ। ਜੋ ਕੁੱਝ ਵੀ ਮਿਲਿਆ ਉਹਨੇ ਬ੍ਰਾਹਮਣ ਦੀ ਤਲੀ 'ਤੇ ਰੱਖ ਦਿੱਤਾ, ਲੈ ਹੁਣ ਤੇਰਾ ਦਾਨ ਪੂਰਾ ਹੋ ਗਿਆ, ਤੇਰੀ ਦਸ਼ਣਾ ਪੂਰੀ ਹੋ ਗਈ। ਤੇ ਸਿੱਖੀ ਨੂੰ ਪੁੱਛ ਕੇ ਦੇਖੋ, ਗੁਰਬਾਣੀ ਨੂੰ ਪੁੱਛ ਕੇ ਦੇਖੋ, ਸਤਿਗੁਰੂ ਕਹਿਣ ਲੱਗੇ ਉਸ ਹਰੀਚੰਦ ਤੋਂ ਵੱਡਾ ਮੂਰਖ ਕੋਈ ਨਹੀਂ ਸੀ। ਪਹਿਲੀ ਗੱਲ ਨੂੰ ਪਤਾ ਨਹੀਂ ਕਿੱਥੇ ਦੇਣਾ ਕਿੱਥੇ ਨਹੀਂ ਦੇਣਾ, ਉਹ ਰੱਜੇ ਨੂੰ ਰਜਾਈ ਜਾਂਦਾ, ਭੁੱਖੇ ਗਰੀਬ ਲੋਕ ਵਿਲਕਦੇ ਨੇ, ਤਰਸਦੇ ਨੇ। ਦੂਸਰਾ ਕਹਿੰਦਾ ਕਿ ਦੂਜਾ ਸੁਪਨਿਆਂ 'ਤੇ ਯਕੀਨ ਕਰੀ ਬੈਠਾ, ਤੇ ਸੁਪਨਿਆਂ ਬਾਰੇ ਗੁਰਬਾਣੀ ਨੇ ਬੜਾ ਸਾਫ਼ ਵਚਨ ਕਹਿ ਦਿੱਤਾ, ਸੁਪਨੇ ਸਿਰਤੀ ਚਿੱਤ ਮੂਰਖ ਲਾਇਆ, ਕਿ ਸੁਪਨਿਆਂ 'ਤੇ ਯਕੀਨ ਕਰਨ ਵਾਲਾ ਤੇ ਮੂਰਖ ਹੋ ਸਕਦਾ, ਉਹਦੇ ਤੋਂ ਵੱਧ ਨਹੀਂ। ਹੁਣ ਸੁਪਨੇ 'ਚ ਕਿਸੇ ਦੀ ਮੌਤ ਹੋ ਜਾਏ ਤੇ ਉਹ ਕਦੀ ਉੱਠ ਕੇ ਕਹੇਗਾ ਵੀ ਮੈਨੂੰ ਹੁਣ ਚਿਖਾ ਤੇ ਪਾ ਕੇ ਸਾੜ ਦਿਓ ਕਿਉਂਕਿ ਸੁਪਨੇ 'ਚ ਮੇਰੀ ਮੌਤ ਹੋ ਗਈ ਸੀ। ਸੁਪਨੇ 'ਚ ਮੌਤ ਹੋ ਜਾਏ ਕੋਈ ਆਖਦਾ ਵੀ ਹੁਣ ਮੈਨੂੰ ਦਫ਼ਨ ਕਰ ਦਿਓ ਕਿਉਂਕਿ ਸੁਪਨੇ 'ਚ ਮੈਂ ਮਰ ਗਿਆ ਸਾਂ, ਕੋਈ ਨਹੀਂ ਆਖਦਾ, ਜਿਹੜਾ ਕਹੇਗਾ ਉਹਨੂੰ ਮੂਰਖ ਮੰਨਿਆ ਜਾਏਗਾ ਵੀ ਤੂੰ ਤੇ ਮੂਰਖ ਹੈ। ਹਰੀਚੰਦ ਨੇ ਸੁਪਨੇ 'ਚ ਰਾਜ ਭਾਗ ਦਾਨ ਕੀਤਾ, ਸਵੇਰੇ ਉੱਠ ਕੇ ਰਾਜ ਛੱਡ ਕੇ ਤੁਰ ਪਿਆ ਕਿ ਮੈਂ ਸੁਪਨੇ 'ਚ ਦਾਨ ਕਰ ਦਿੱਤਾ ਸੀ, ਗੁਰੂ ਨੂੰ ਕਹਿਣਾ ਪੈ ਗਿਆ ਸੁਪਨੇ ਸਿਰਦੀ ਚਿੱਤ ਮੂਰਖ ਲਾਇਆ। ਦੋ ਵਾਰ ਹਰੀਚੰਦ ਦਾ ਨਾਮ ਆਇਆ ਗੁਰਬਾਣੀ ਵਿੱਚ ਤੇ ਦੋਨੋਂ ਵਾਰੀ ਗੁਰੂ ਨੇ ਕਹਿ ਦਿੱਤਾ ਵੀ ਹਰੀਚੰਦ ਰਾਜੇ ਕੋਲ ਗੁਰੂ ਦਾ ਗਿਆਨ ਨਹੀਂ ਸੀ, ਇਸ ਕਰਕੇ ਉਹ ਭਟਕ ਗਿਆ। ਉਹਦੇ ਕੋਲ ਗੁਰੂ ਦਾ ਗਿਆਨ ਸੀ, ਉਹਨੂੰ ਇਹ ਨਹੀਂ ਸੀ ਪਤਾ, ਇੰਨਾ ਪਤਾ ਕਿ ਮੈਂ ਦਾਨ ਕਰਨਾ, ਔਰ ਜਿਹੜਾ ਮੇਰੇ ਦਰਵਾਜ਼ੇ 'ਤੇ ਆਏ ਖਾਲੀ ਨਾ ਜਾਏ, ਤਾਂ ਕਿ ਦੁਨੀਆ ਇਹ ਨਾ ਕਵੇ ਕਿ ਫਲਾਣਾ ਬੰਦਾ ਇਹਦੇ ਦਰਵਾਜ਼ੇ ਤੋਂ ਖਾਲੀ ਮੁੜ ਗਿਆ, ਮੈਂ ਦਾਨੀ ਅਖਵਾਵਾਂ। ਪਰ ਉਹਨੂੰ ਇਹ ਨਹੀਂ ਸੀ ਪਤਾ ਕਿੱਥੇ ਦਾਨ ਦੇਣਾ ਤੇ ਕਿੱਥੇ ਨਹੀਂ ਦੇਣਾ, ਇੰਨੀ ਗੱਲ ਦੀ ਸਮਝ ਨਹੀਂ ਸੀ ਉਹਨੂੰ। ਸਤਿਗੁਰੂ ਨੇ ਬਾਣੀ 'ਚ ਕਹਿ ਦਿੱਤਾ ਹਰੀਚੰਦ ਦਾਨ ਦੇ ਜਸ ਲੇਵੇ, ਹਰੀ ਚੰਦ ਜਿਹੜਾ ਦੁਨੀਆ ਨੂੰ ਦਾਨ ਦੇ ਕੇ ਬੜਾ ਜਸ ਖੜਦਾ, ਲੋਕਾਂ ਤੋਂ ਬੜੀ ਸ਼ੋਭਾ ਇੱਜ਼ਤ ਲੈਂਦਾ, ਲੋਕ ਆਖਦੇ ਨੇ ਬੜਾ ਵੱਡਾ ਸੱਤਿਆਵਤੀ ਹਰੀਸ਼ ਚੰਦਰ ਦਾਨੀ ਰਾਜਾ ਹੋਇਆ। ਲੋਕ ਸਿਫਤ ਤੇ ਕਰਦੇ ਨੇ ਪਰ ਉਹਦੇ ਕੋਲ ਗਿਆਨ ਨਹੀਂ ਹੈ ਗੁਰੂ ਦਾ, ਉਹਨੂੰ ਇਹ ਨਹੀਂ ਸੀ ਪਤਾ ਕਿੱਥੇ ਦੇਣਾ ਕਿੱਥੇ ਨਹੀਂ ਦੇਣਾ, ਉਹ ਸਿਰਫ ਬ੍ਰਾਹਮਣਾਂ ਦੇ ਘਰ ਹੀ ਭਰਦਾ ਚਲਾ ਗਿਆ। ਹਰੀ ਚੰਦ ਦਾਨ ਦੇ ਜਸ ਲੇਵੈ ਬਿੰਦਪੁਰ ਅੰਤ ਨਾ ਪਾਏ ਅਤੇ ਵੈ, ਬਗੈਰ ਗੁਰੂ ਤੋਂ ਉਹਨੂੰ ਸਮਝ ਹੀ ਨਹੀਂ ਪਈ, ਬਗੈਰ ਗੁਰੂ ਦੇ ਗਿਆਨ ਤੋਂ ਉਹਨੂੰ ਸਮਝ ਹੀ ਨਾ ਆਈ ਮੈਂ ਕਿੱਥੇ ਦੇਣਾ ਕਿੱਥੇ ਨਹੀਂ ਦੇਣਾ। ਇਹੀ ਅੱਜ ਸਤਿਗੁਰੂ ਨੇ ਕਹਿ ਦਿੱਤਾ, ਤਿੰਨ ਹਰੀ ਚੰਦ ਪ੍ਰਥਮੀ ਪਤ ਰਾਜਾ ਕਾਗਤ ਕੀਮ ਨਾ ਪਾਈ, ਧਰਤੀ ਦਾ ਰਾਜਾ ਹਰੀ ਚੰਦ ਨੇ ਦਾਨ ਇੰਨਾ ਕੁ ਕੀਤਾ, ਉਹਦੇ ਦਿੱਤੇ ਦਾਨ ਨੂੰ ਕੋਈ ਕਾਗਜ਼ ਤੇ ਲਿਖ ਕੇ ਦੱਸ ਨਹੀਂ ਸਕਦਾ ਉਹਨੇ ਕਿੰਨਾ ਦਾਨ ਕੀਤਾ। ਪਰ ਔਗਣ ਜਾਣਾ ਤਾਂ ਪੁੰਨ ਕਰੇ ਕਿਉਂ, ਜਦੋਂ ਮੈਨੂੰ ਇਸ ਔਗਣ ਦਾ ਪਤਾ ਚੱਲ ਜਾਂਦਾ ਨਾ ਕਿ ਮੈਂ ਭਰਿਆ ਦੇ ਘਰ ਭਰੀ ਜਾਂਦਾ, ਬ੍ਰਾਹਮਣ ਨੂੰ ਰੱਬ ਮੰਨ ਕੇ ਦੇਈ ਜਾਂਦਾ, ਗਰੀਬ ਤੇ ਲੋੜਵੰਦ ਤੇ ਪ੍ਰਜਾ ਸੁਖੀ ਮਰਦੀ ਫਿਰਦੀ ਹੈ, ਉਹਨੂੰ ਇਸ ਔਗਣ ਦੀ ਸਮਝ ਆ ਜਾਂਦੀ ਤੇ ਦਾਨ ਵਰਗਾ ਪੁੰਨ ਨਹੀਂ ਸੀ ਉਹਨੇ ਕਰਨਾ ਤੇ ਨਾ ਉਹਨੂੰ ਮੰਡੀ ਦੇ ਵਿੱਚ ਵਿਕਣਾ ਪੈਣਾ ਸੀ। ਔਗਣ ਜਾਣੇ ਤਾਂ ਪੁੰਨ ਕਰੇ ਕਿਉਂ, ਕਿਉਂ ਨਿਖਾਸ ਵਿਕਾਈ, ਨਿਖਾਸ ਮੈਨੇ ਮੰਡੀ, ਉਹਨੂੰ ਤੇ ਮੰਡੀ ਵਿੱਚ ਵੀ ਵਿਕਣਾ ਨਹੀਂ ਸੀ ਪੈਣਾ ਜੇਕਰ ਇਸ ਪੁੰਨ ਨੂੰ ਔਗਣ ਸਮਝ ਲੈਂਦਾ। ਇਹੀ ਕਾਰਨ ਸਿੱਖੀ ਵਿੱਚ ਕਰਮ ਕਾਂਡਾਂ ਦੇ ਪੁੰਨ ਪਾਪ ਦੀ ਕੋਈ ਥਾਂ ਨਹੀਂ ਹੈ, ਇੱਥੇ ਤੇ ਪਾਪ ਪੁੰਨ ਦੋਇ ਏਕ ਸਮਾਨ, ਨਿਜ ਘਰ ਪਾਰਸ ਤਜੋ ਗੁਣਾਨ। ਸਿੱਖੀ ਵਿੱਚ ਤੇ ਪਾਪ ਪੁੰਨ ਕਹਾਣੀਆਂ ਨੇ, ਇਹਦੇ ਤੋਂ ਵੱਧ ਕੁਝ ਨਹੀਂ ਹੈ। ਪਾਪ ਪੁੰਨ ਤੈ ਭਈ ਕਹਾਵਤ, ਕਉ ਨਰਕ ਕਉ ਸੁਰਗ ਬਿਛਾਵਤ। ਇੱਥੇ ਪਾਪ ਪੁੰਨ ਕਹਾਣੀਆਂ ਨੇ ਸਿੱਖੀ ਚ, ਇਹਦੇ ਤੋਂ ਵੱਧ ਇਹਨਾਂ ਦੀ ਕੋਈ ਥਾਂ ਨਹੀਂ ਹੈ। ਰੱਬ ਨਾਲ ਜੁੜ ਜਾਣਾ, ਧਰਮ ਕਰਮ ਕਰਨੇ, ਰੱਬ ਨਾਲ ਜੁੜ ਕੇ ਸਨਾਤ ਦੀ ਸੇਵਾ ਕਰਨੀ ਸਭ ਤੋਂ ਵੱਡਾ ਪੁੰਨ ਹੈ। ਰੱਬ ਦੀ ਯਾਦ ਨੂੰ ਵਿਸਾਰ ਦੇਣਾ ਸਭ ਤੋਂ ਵੱਡਾ ਪਾਪ ਹੈ। ਰੱਬ ਨੂੰ ਭੁਲਾ ਦੇਣ ਤੋਂ ਵੱਡਾ ਪਾਪ ਕੋਈ ਨਹੀਂ, ਰੱਬ ਨੂੰ ਯਾਦ ਕਰ ਲੈਣ ਤੋਂ ਵੱਡਾ ਪੁੰਨ ਕੋਈ ਨਹੀਂ। ਬਸ ਗੁਰਬਾਣੀ ਦਾ ਸਿਰਫ ਇਹ ਸਿਧਾਂਤ ਹੈ, ਦੁਨਿਆਵੀ ਕਰਮ ਕਾਂਡਾਂ ਦੇ ਪਾਪਾਂ ਪੁੰਨਾਂ ਨੂੰ ਗੁਰਮਤਿ ਨੇ ਥਾਂ ਹੀ ਨਹੀਂ ਦਿੱਤੇ। ਔਰ ਪਾਪ ਪੁੰਨ ਦੀ ਤੇ ਵਿਚਾਰ ਵੀ ਬੰਦਾ ਕਰਨ ਲੱਗ ਜਾਏ ਨਾ, ਉਹਨੂੰ ਸਮਝ ਨਾ ਪਵੇ ਕਿਹੜਾ ਪਾਪ ਕਿਹੜਾ ਪੁੰਨ। ਇਹ ਲਿਖ ਦਿੱਤਾ ਜੀਵ ਨੂੰ ਮਾਰਨਾ ਪਾਪ ਹੈ, ਜੀਵ ਨੂੰ ਬਚਾਉਣਾ ਪੁੰਨ ਹੈ। ਪਰ ਕਈ ਵਾਰ ਵੀ ਬ੍ਰਾਹਮਣ ਜਿਹੜਾ ਉਸ ਉਲਝਣ ਵਿੱਚ ਫਸ ਜਾਂਦਾ, ਮੈਂ ਕਿਹਨੂੰ ਬਚਾਵਾਂ ਕਿਹਨੂੰ ਨਹੀਂ। ਗਾਂ ਨੂੰ ਕਿਰਮ ਪੈ ਜਾਣ, ਗਾਂ ਨੂੰ ਕੀੜੇ ਪੈ ਜਾਣ, ਜੇ ਉਹ ਕੀੜਿਆਂ ਨੂੰ ਮਾਰਦਾ ਤੇ ਪਾਪ ਹੈ, ਜੇ ਨਹੀਂ ਮਾਰਦਾ ਤੇ ਗਾਂ ਮਰ ਜਾਏ ਤੇ ਤਾਂ ਪਾਪ ਹੈ। ਕਿੱਧਰ ਨੂੰ ਜਾਏ, ਗਾਂ ਨੂੰ ਬਚਾਏ ਕਿ ਕਿਰਮਾਂ ਨੂੰ ਬਚਾਏ। ਇੱਕ ਗਾਂ ਮਰਦੀ ਹੈ ਤੇ ਸੈਂਕੜੇ ਕੀੜੇ ਠੀਕ ਨੇ, ਜੇ ਸੈਂਕੜੇ ਕੀੜਿਆਂ ਨੂੰ ਮਾਰਦਾ ਤੇ ਇੱਕ ਗਾਂ ਬਚਦੀ ਹੈ। ਉਹਨੂੰ ਇਹ ਨਹੀਂ ਪਤਾ ਕਿਹੜਾ ਕੰਮ ਪੁੰਨ ਹੈ ਤੇ ਕਿਹੜਾ ਪਾਪ ਹੈ। ਮੈਂ ਗਾਂ ਨੂੰ ਬਚਾਵਾਂ ਕਿ ਕਿਰਮਾਂ ਨੂੰ ਬਚਾਵਾਂ, ਮੈਂ ਕੀੜਿਆਂ ਨੂੰ ਮਾਰਾਂ ਕਿ ਗਾਂ ਨੂੰ ਮਾਰਾਂ, ਉਹਨੂੰ ਸਮਝ ਨਹੀਂ ਪੈਂਦੀ। ਇਸ ਕਰਕੇ ਪਾਪ ਪੁੰਨ ਨੂੰ ਗੁਰਮਤਿ ਨੇ ਥਾਂ ਨਹੀਂ ਦਿੱਤੀ। ਕਹਿੰਦੇ ਕਿ ਇੱਥੇ ਤੇ ਪਾਪ ਪੁੰਨ ਤੈ ਭਈ ਕਹਾਵਤ, ਇੱਥੇ ਤੇ ਕਹਾਣੀਆਂ ਬਣ ਕੇ ਰਹਿ ਗਏ। ਇੱਥੇ ਜੇ ਤੂੰ ਰੱਬ ਨਾਲ ਜੁੜ ਜਾਏ ਤੇ ਸਭ ਤੋਂ ਵੱਡਾ ਪੁੰਨ ਹੈ, ਜਿੱਦਣ ਪਰਮੇਸ਼ਰ ਨੂੰ ਭੁਲਾ ਦਿੰਦਾ ਤੇਰੀ ਜ਼ਿੰਦਗੀ 'ਚ ਸਭ ਤੋਂ ਵੱਡਾ ਪਾਪ ਆ ਜਾਂਦਾ ਹੈ। ਹਰੀ ਚੰਦ ਸੋਚਦਾ ਦਾਨ ਦੇਣਾ ਪੁੰਨ ਹੈ, ਪਰ ਉਹ ਇਹ ਨਹੀਂ ਪਤਾ ਕਿ ਕਿੱਥੇ ਦੇਣਾ ਕਿੱਥੇ ਨਹੀਂ, ਉਹ ਬ੍ਰਾਹਮਣ ਨੂੰ ਦੇਈ ਚਲਾ ਜਾਂਦਾ। ਤਾਂ ਹੀ ਗੁਰਬਾਣੀ ਨੇ ਇੱਕ ਬਚਨ ਕਿਹਾ, ਸਿੱਖਾ ਜਿਹੜਾ ਵੀ ਤੂੰ ਕਰਮ ਕਰੇ ਨਾ, ਆਪਣੇ ਗੁਰੂ ਤੋਂ ਜ਼ਰੂਰ ਪੁੱਛ ਲਿਆ ਕਰ ਵੀ ਇਹ ਕਰਮ ਠੀਕ ਹੈ ਕਿ ਨਹੀਂ। ਦੇਖੀ ਤੇਰਾ ਕਰਮ ਕਿਤੇ ਕਰਮ ਕਾਂਡ ਨਾ ਬਣ ਜਾਏ, ਤੇਰੇ ਕਰਮ ਨਾਲ ਸੰਸਾਰ ਦਾ ਭਲਾ ਵੀ ਹੋਣਾ ਚਾਹੀਦਾ। ਆਪਣੇ ਗੁਰੂ ਤੋਂ ਜ਼ਰੂਰ ਪੁੱਛ ਲਈ, ਪੁੱਛਿਆ ਕਿਵੇਂ? ਕਹਿਣ ਲੱਗੇ ਇੱਥੋਂ ਤੱਕ ਤੂੰ ਰੱਬ ਦੀ ਸਿਫਤ ਵੀ ਕਰਨੀ ਹੈ ਨਾ, ਰੱਬ ਦੀ ਉਸਤਤ ਵੀ ਆਪਣੀ ਮਰਜ਼ੀ ਨਾਲ ਨਾ ਕਰੀ, ਉਹ ਵੀ ਤੂੰ ਗੁਰੂ ਤੋਂ ਪੁੱਛ ਲਈ, ਮੈਂ ਕਿਵੇਂ ਕਰਨੀ ਹੈ? ਸਤਿਗੁਰੂ ਨੇ ਗੁਰਬਾਣੀ 'ਚ ਇੱਕ ਉਦਾਹਰਨ ਦਿੱਤੀ। ਕਹਿਣ ਲੱਗੇ ਤੇਰੇ ਕੋਲ ਉੱਚੇ ਸੁੱਚੇ ਆਚਰਨ ਦਾ ਕਾਗਜ਼ ਹੋਵੇ, ਬੜਾ ਵਧੀਆ ਤੇਰਾ ਆਚਰਨ ਹੋਵੇ, ਸਾਫ ਤੇਰੀ ਬਿਰਤੀ ਹੋਵੇ, ਉੱਚੇ ਆਚਰਨ ਦਾ ਕਾਗਜ਼ ਤੇਰੇ ਕੋਲ ਹੋਵੇ। ਫਿਰ ਇਸ ਤੋਂ ਇਲਾਵਾ ਮਨ ਜਿਹੜਾ ਨਾ ਤੇਰਾ ਸ਼ਾਹੀ ਹੋਵੇ, ਆਪਣੇ ਸਾਰੇ ਮੋਹ ਨੂੰ ਸਾੜ ਕੇ, ਸੰਸਾਰਕ ਪਦਾਰਥਾਂ ਦੇ ਰਿਸ਼ਤੇ ਨਾਤਿਆਂ ਦੇ ਮੋਹ ਨੂੰ ਸਾੜ ਕੇ ਤੂੰ ਸ਼ਾਹੀ ਬਣਾ। ਸ਼ਾਹੀ ਬਣਾ ਕੇ ਆਪਣੀ ਸ੍ਰੇਸ਼ਠ ਮਤ ਨੂੰ ਤੂੰ ਕਾਗਜ਼ ਕਰ ਲੈ, ਵਧੀਆ ਤੇਰੀ ਮਤ ਹੋਵੇ, ਇਹ ਤੇਰੇ ਕੋਲ ਕਾਗਜ਼ ਹੋਵੇ। ਇਸ ਤੋਂ ਇਲਾਵਾ ਕਹਿਣ ਲੱਗੇ ਤੇਰਾ ਜਿਹੜਾ ਪ੍ਰੇਮ ਹੋਵੇ ਨਾ, ਇਹ ਕਲਮ ਹੋਵੇ, ਪ੍ਰੇਮ ਦੀ ਤੇਰੇ ਕੋਲ ਕਲਮ ਹੋਵੇ। ਪਾਵਰ ਰੱਬ ਦੀ ਸਿਫਤ ਬੜੇ ਪ੍ਰੇਮ ਨਾਲ ਤੂੰ ਲਿਖੇ, ਰੱਬ ਦੇ ਪਿਆਰ ਦੀ ਤੇਰੇ ਕੋਲ ਕਲਮ ਹੋਵੇ। ਇਸ ਤੋਂ ਇਲਾਵਾ ਲਿਖਣ ਵਾਲਾ ਜਿਹੜਾ ਲਿਖਾਰੀ ਹੋਵੇ ਨਾ ਉਹ ਤੇਰਾ ਹਿਰਦਾ ਹੋਵੇ, ਭਾਵੇਂ ਹਿਰਦੇ ਦੀ ਸ਼ਰਧਾ ਨਾਲ ਤੂੰ ਲਿਖੇ। ਹੁਣ ਸਾਰੀਆਂ ਚੀਜ਼ਾਂ ਚੰਗੀਆਂ ਨੇ, ਮੋਹ ਨੂੰ ਸਾੜ ਕੇ ਸ਼ਾਹੀ ਬਣਾਈ, ਸ਼ਾਹੀ ਬੜੀ ਕੀਮਤੀ ਹੈ, ਉੱਚੀ ਸ੍ਰੇਸ਼ਟ ਮੱਤ ਦਾ ਕਾਗਜ਼ ਬੜਾ ਵਧੀਆ, ਪ੍ਰੇਮ ਦੀ ਕਲਮ ਹੱਥ ਵਿੱਚ ਹੋਵੇ, ਲਿਖਣ ਵਾਲਾ ਲਿਖਾਰੀ ਵੀ ਹਿਰਦਾ ਹੋਵੇ। ਸਤਿਗੁਰੂ ਕਹਿਣ ਲੱਗੇ ਜਦੋਂ ਤੂੰ ਰੱਬ ਦੀ ਸਿਫਤ ਲਿਖਣ ਲੱਗੇ ਨਾ ਤਾਂ ਵੀ ਪਹਿਲਾਂ ਗੁਰੂ ਤੋਂ ਜ਼ਰੂਰ ਪੁੱਛ ਲਈ, ਕਿਤੇ ਰੱਬ ਦੀ ਸਿਫਤ ਲਿਖਦਿਆਂ ਲਿਖਦਿਆਂ ਉਹਦੀ ਬੇਅਦਬੀ ਨਾ ਕਰ ਬੈਠੇ। ਜਾਲ ਮੋਹ ਘੱਸ ਮੱਸ ਕਰ, ਮੋਹ ਨੂੰ ਸਾੜ ਕੇ ਘਸਾ ਕੇ ਤੂੰ ਸ਼ਾਹੀ ਬਣਾ ਲੈ। ਜਾਲ ਮੋਹ ਘੱਸ ਮੱਸ ਕਰ, ਮੱਤ ਕਾਗਜ਼ ਕਰ ਸਾਰ, ਆਪਣੀ ਮੱਤ ਨੂੰ ਸ੍ਰੇਸ਼ਟ ਕਾਗਜ਼ ਬਣਾ ਲੈ। ਭਾਉ ਕਲਮ ਕਰ ਚਿੱਤ ਲਿਖਾਰੀ, ਭਾਉ ਮੈਨੇ ਪ੍ਰੇਮ, ਪ੍ਰੇਮ ਨੂੰ ਤੂੰ ਕਲਮ ਬਣਾ ਲੈ, ਤੇਰਾ ਚਿੱਤ ਜਿਹੜਾ ਨਾ ਉਹ ਲਿਖਾਰੀ ਹੋ ਜਾਏ, ਲਿਖਣ ਵਾਲਾ ਹਿਰਦਾ ਹੋਵੇ। ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਰੱਬ ਦੀ ਸਿਫਤ ਵੀ ਲਿਖਣ ਲੱਗੇ ਨਾ ਗੁਰੂ ਤੋਂ ਜ਼ਰੂਰ ਪੁੱਛ ਲਏ, ਕਿਉਂਕਿ ਗੁਰੂ ਵੀ ਹੋਣਾ ਕਰਮ ਜਿਹੜਾ ਨਾ ਉਹ ਕਰਮ ਕਾਂਡ ਹੋ ਜਾਂਦਾ, ਗੁਰੂ ਵੀ ਹੋਣਾ ਕਰਮ ਪਖੰਡ ਬਣ ਜਾਂਦਾ, ਆਪਣੇ ਗੁਰੂ ਤੋਂ ਜ਼ਰੂਰ ਪੁੱਛ ਲਈ। ਜਾਣ ਵੋ ਘੱਟ ਮੱਤ ਕਰ, ਮੱਤ ਕਾਗਜ਼ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਕਿਉਂਕਿ ਜਦੋਂ ਗੁਰੂ ਦੀ ਮੱਤ ਕੋਲ ਨਾ ਹੋਵੇ, ਬੰਦਾ ਕਿੰਨਾ ਹੀ ਸਿਆਣਾ ਕਿਉਂ ਨਾ ਹੋਵੇ, ਉਹ ਤਾਂ ਵੀ ਡੁੱਬ ਜਾਂਦਾ ਹੈ। ਗੁਰ ਕੀ ਮੱਤ ਤੂੰ ਲਿਖੇ ਪਿਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਇੱਥੇ ਤੂੰ ਭਗਤੀ ਤੋਂ, ਗੁਰੂ ਦੀ ਮੱਤ ਤੋਂ ਬਿਨਾਂ ਚੰਗੇ ਤੋਂ ਚੰਗੇ ਸਿਆਣੇ ਡੁੱਬ ਗਏ। ਤੂੰ ਗੁਰੂ ਤੋਂ ਗਿਆਨ ਜ਼ਰੂਰ ਲੈ ਲਈ। ਹਰੀ ਚੰਦ ਕੋਲ ਦਾਨ ਦੇਣ ਦਾ ਗੁਣ ਹੈ, ਪਰ ਉਹਨੂੰ ਪਤਾ ਨਹੀਂ ਸੀ ਕਿੱਥੇ ਦਾਨ ਕਰਨਾ ਕਿੱਥੇ ਨਹੀਂ, ਗੁਰੂ ਤੋਂ ਬਿਨਾਂ ਨੂੰ ਸਮਝ ਨਹੀਂ ਪਈ। ਹਰੀ ਚੰਦ ਦਾਨ ਦੇ ਜਸ ਲੇਵੈ, ਬਿਨ ਗੁਰਅੰਤ ਨਾ ਪਾਏ ਅਤੇ ਵੈ। ਇਹੀ ਅੱਜ ਦੇ ਬਚਨ ਤਿੰਨ, ਹਰੀ ਚੰਦ ਪ੍ਰਥਮੀ ਪਤ ਰਾਜੈ, ਕਾਗਤ ਕੀਮ ਨਾ ਪਾਈ, ਔਗਣ ਜਾਣੈ ਤਾਂ ਪੁੰਨ ਕਰੇ ਕਿਉਂ, ਕਿਉਂ ਦੇ ਖਾਸ ਵਿਕਾਈ। ਜੇ ਉਹ ਸਮਝ ਲੈਂਦਾ ਵੀ ਆ ਔਗਣ ਹੀ ਹੈ, ਬ੍ਰਾਹਮਣ ਨੂੰ ਦਾਨ ਕਰੀ ਜਾਣਾ, ਉਹ ਇਹੋ ਜਿਹੇ ਪੁੰਨ ਪਾਪਾਂ ਦੇ ਚੱਕਰਾਂ ਚ ਫਸਦਾ ਹੀ ਨਾ, ਨਾ ਉਹਦਾ ਰਾਜ ਭਾਗ ਉੱਜੜਦਾ ਤੇ ਨਾ ਉਹਨੂੰ ਆਪਣੇ ਆਪ ਨੂੰ ਵੇਚਣਾ ਪੈ ਜਾਂਦਾ। ਇਹੀ ਕਾਰਨ ਸਿੱਖੀ ਵਿੱਚ ਵੰਡ ਛਕਣਾ ਸਿਖਾਇਆ ਹੈ। ਤੇ ਵੰਡ ਛਕਣ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਕੁਝ ਮੇਰੇ ਕੋਲ ਨਾ ਉਹਦਾ ਮਾਲਕ ਇਕੱਲਾ ਮੈਂ ਨਹੀਂ ਆ, ਕੋਈ ਗਰੀਬ ਲੋੜਵੰਦ ਵੀ ਉਹਦਾ ਹਿੱਸੇਦਾਰ ਹੈ। ਜੇ ਘਰ ਵਿੱਚ ਮੈਂ ਪ੍ਰਸ਼ਾਦਾ ਛਕ ਰਿਹਾ, ਮੇਰਾ ਵੀਰ, ਮੇਰਾ ਮੇਰੀ ਕੋਈ ਭੈਣ, ਮੇਰੇ ਮਾਤਾ ਪਿਤਾ ਭੁੱਖੇ ਨਾ ਬੈਠੇ ਹੋਣ, ਉਹਨਾਂ ਨੂੰ ਵੀ ਵੰਡ ਦਵਾਂ। ਤੇ ਵੰਡਿਆ ਆਪਣੇ ਆਪ ਜਾਂਦਾ। ਤੇ ਜਿਸ ਦਿਨ ਵੰਡ ਛਕਣ ਦੀ ਬਿਰਤੀ ਆ ਜਾਏਗੀ, ਸਾਰੇ ਸੰਸਾਰ ਦੇ ਵਿੱਚ ਇੱਕ ਭਰਾਤਰੀ ਭਾਵ ਪੈਦਾ ਹੋ ਜਾਏਗਾ, ਸਾਰਾ ਸੰਸਾਰ ਆਪਣਾ ਪਰਿਵਾਰ ਲੱਗਣ ਲੱਗ ਜਾਏਗਾ, ਕਿਉਂਕਿ ਵੰਡ ਕੇ ਪਰਿਵਾਰ ਵਿੱਚ ਛਕਿਆ ਜਾਂਦਾ, ਭੈਣਾਂ ਭਰਾਵਾਂ 'ਚ ਵੰਡਿਆ ਜਾਂਦਾ। ਜਦੋਂ ਗਰੀਬ ਲੋੜਵੰਦ ਨੂੰ ਵੰਡ ਕੇ ਛਕਿਆ ਜਾਏਗਾ, ਫਿਰ ਸਾਰੇ ਭੈਣ ਭਰਾ ਤੇ ਪਰਿਵਾਰ ਨਜ਼ਰ ਆਉਣਗੇ, ਗੁਰੂ ਨੇ ਵੰਡ ਛਕਣ ਦੀ ਦਾਤ ਦਿੱਤੀ। ਔਰ ਇਹ ਦਾਤ ਐਸੀ ਸੀ ਕਿ ਵੰਡ ਛਕਣ ਦੇ ਵਿੱਚ ਕੋਈ ਵੀ ਗਰੀਬ ਲੋੜਵੰਦ ਆ ਜਾਏ, ਗੁਰੂ ਨੇ ਕਹਿ ਦਿੱਤਾ ਸਿੱਖਾ, ਜਦੋਂ ਤੂੰ ਗੁਰੂ ਨੂੰ ਕੁਝ ਦੇਣਾ ਚਾਹੇ ਨਾ, ਕਿਸੇ ਗਰੀਬ ਲੋੜਵੰਦ ਦੀ ਝੋਲੀ 'ਚ ਪਾ ਦੇਈਂ, ਗੁਰੂ ਤੱਕ ਪਹੁੰਚ ਜਾਏਗਾ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆ। ਜੇ ਤੂੰ ਚਾਹੁੰਦਾ ਨਾ ਕਿ ਗੁਰੂ ਦੀ ਗੋਲਕ 'ਚ ਕੁਝ ਪਾ ਦਿਆਂ, ਕਿਸੇ ਗਰੀਬ ਦੇ ਮੂੰਹ 'ਚ ਕੁਝ ਪਾ ਦੇਈਂ, ਕਿਸੇ ਲੋੜਵੰਦ ਦੀ ਮਦਦ ਕਰ ਦੇਈਂ, ਸਮਝ ਲਈ ਤੂੰ ਗੁਰੂ ਦੇ ਚਰਨਾਂ 'ਚ ਭੇਟਾਂ ਰੱਖ ਦਿੱਤੀ ਹੈ, ਗੁਰੂ ਦੀ ਗੋਲਕ 'ਚ ਤੂੰ ਕੁਝ ਪਾ ਦਿੱਤਾ ਹੈ। ਤੇ ਵੰਡ ਛਕਣ ਦੀ ਬਿਰਤੀ ਗੁਰੂ ਨੇ ਇਹੋ ਜਿਹੀ ਸਿਖਾ ਦਿੱਤੀ ਕਿ ਗੁਰੂ ਸੰਗਤ ਪੰਗਤ ਵਿੱਚ ਕੋਈ ਦੁਸ਼ਮਣ ਵੀ ਆ ਕੇ ਬੈਠਾ ਹੋਵੇ ਨਾ, ਸਿੱਖ ਉਹਨੂੰ ਵੀ ਵੰਡ ਕੇ ਛਕਦਾ ਹੈ। ਲੰਗਰ ਲੱਗਿਆ ਹੋਵੇ, ਦੁਸ਼ਮਣ ਵੀ ਆ ਕੇ ਪੰਗਤ ਵਿੱਚ ਬੈਠ ਜਾਏ ਤੇ ਕਿਸੇ ਸਿੱਖ ਦੀ ਜ਼ਰੂਰਤ ਨਹੀਂ ਹੈ, ਉਹ ਪੰਗਤ ਵਿੱਚ ਬੈਠੇ ਹੋਏ ਦੀ ਬਾਹ ਪਕੜ ਕੇ ਉਹਨੂੰ ਉਠਾ ਦੇਵੇ, ਤੇ ਤੂੰ ਨਹੀਂ ਲੰਗਰ ਛਕ ਸਕਦਾ। ਬਿਲਕੁਲ ਨਹੀਂ, ਹਰ ਇੱਕ ਬਰਾਬਰ ਲੰਗਰ ਛਕਦੇ ਨੇ। ਕਦੀ ਇਹੀ ਗੱਲ ਜ਼ਕਰੀਆ ਖਾਨ ਨੇ ਕਹੀ ਸੀ ਨਾਦਰ ਸ਼ਾਹ ਨੂੰ, ਕਹਿਣ ਲੱਗਾ ਸਿੱਖ ਜਿਹੜੇ ਨੇ ਨਾ ਵੰਡ ਕੇ ਛਕਦੇ ਨੇ। ਜਦੋਂ ਨਾਦਰ ਸ਼ਾਹ ਨੇ ਇਹ ਸਵਾਲ ਕੀਤਾ ਸੀ ਨਾ ਕਿ ਸਿੱਖ ਭੋਜਨ ਕਿੱਥੋਂ ਖਾਂਦੇ ਨੇ, ਇਹਨਾਂ ਨੂੰ ਤੇ ਜੰਗਲਾਂ ਪਹਾੜਾਂ 'ਚ ਤੁਸੀਂ ਭਜਾ ਦਿੱਤਾ ਹੈ। ਕਹਿਣ ਲੱਗੇ ਹਾਂ, ਸਿੱਖ ਜੰਗਲਾਂ ਪਹਾੜਾਂ 'ਚ ਰਹਿੰਦੇ ਨੇ, ਜੰਗਲੀ ਫਲ ਪਹਾੜੀ ਫਲ ਆਦਿਕ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ, ਪੱਤੇ ਆਦਿਕ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ। ਨਾਦਰ ਕਹਿਣ ਲੱਗਾ ਜੇ ਇਹਨਾਂ ਨੂੰ ਕਿਤੇ ਪ੍ਰਸ਼ਾਦਾ ਲੱਭਦਾ ਹੋਏਗਾ, ਫਿਰ ਤੇ ਸਾਰੇ ਜਿਹੜੇ ਟੁੱਟ ਕੇ ਪੈ ਜਾਂਦੇ ਹੋਣਗੇ ਪ੍ਰਸ਼ਾਦਿਆਂ ਦੇ। ਕੋਈ ਫੁਲਕਾ ਲਿਆ ਕੇ ਦੇਵੇ, ਕੋਈ ਰੋਟੀ ਇਹਨਾਂ ਸਾਹਮਣੇ ਆ ਜਾਏ, ਰੋਟੀ ਤੇ ਫਿਰ ਖੋ ਖੋ ਕੇ ਖਾਂਦੇ ਹੋਣਗੇ। ਕਿਉਂਕਿ ਜੰਗਲ ਦੇ ਪੱਤੇ ਤੇ ਫਲ ਖਾ ਕੇ ਗੁਜ਼ਾਰਾ ਕਰਦੇ ਹੋਣ, ਅਚਨਚੇਤ ਰੋਟੀ ਕਿਤੇ ਨਜ਼ਰ ਆ ਜਾਏ ਸਿਰ ਤੇ, ਬੜਾ ਲੜਦੇ ਹੋਣਗੇ ਰੋਟੀ ਦੀ ਖਾਤਰ। ਜ਼ਕਰੀਆ ਖਾਨ ਕਹਿਣ ਲੱਗਾ ਨਹੀਂ, ਇਹਨਾਂ ਦਾ ਗੁਰੂ ਇਹਨਾਂ ਨੂੰ ਵੰਡ ਛਕਣਾ ਸਿਖਾ ਕੇ ਗਿਆ। ਜਦੋਂ ਇੱਕ ਵੀ ਫੁਲਕਾ ਇੱਕ ਵੀ ਪ੍ਰਸ਼ਾਦਾ ਮਿਲ ਜਾਏ ਨਾ, ਇਹ ਸਾਰੇ ਜਿਹੜੇ ਵੰਡ ਕੇ ਖਾਂਦੇ ਨੇ, ਆਪਸ ਵਿੱਚ ਬਰਾਬਰ ਵੰਡ ਲੈਂਦੇ ਨੇ। ਬਲਕਿ ਨਰਦਰ ਸ਼ਾਹ ਤੈਨੂੰ ਇਹ ਨਹੀਂ ਪਤਾ ਇਹਨਾਂ ਦੀ ਸਿਫਤ ਦਾ, ਕਿ ਇਕੱਲਾ ਸਿੱਖ ਹੋਵੇ ਨਾ, ਇਕੱਲੇ ਸਿੱਖ ਨੂੰ ਇੱਕ ਰੋਟੀ ਲੱਭ ਜਾਏ ਉਹ ਤਾਂ ਵੀ ਇਕੱਲਾ ਨਹੀਂ ਖਾਂਦਾ, ਪਹਿਲਾਂ ਉੱਚੀ ਸਾਰੀ ਆਵਾਜ਼ ਦੇ ਦਿੰਦਾ ਕਿ ਜੇ ਕੋਈ ਭੁੱਖਾ ਹੋਵੇ ਤੇ ਗੁਰੂ ਨਾਨਕ ਦਾ ਲੰਗਰ ਖੁੱਲਣ ਲੱਗਿਆ ਆ ਕੇ ਲੰਗਰ ਛਕ ਜਾਏ। ਸਿੱਖ ਇਕੱਲਾ ਵੀ ਉਜਾੜ 'ਚ ਬੈਠਾ ਹੋਵੇ ਨਾ, ਉਹ ਤਾਂ ਵੀ ਆਵਾਜ਼ ਦਿੰਦਾ ਕਿਸੇ ਨੂੰ ਭੁੱਖ ਲੱਗੀ ਹੈ ਤੇ ਆ ਕੇ ਲੰਗਰ ਛਕ ਲਵੇ, ਗੁਰੂ ਨਾਨਕ ਦਾ ਲੰਗਰ ਤਿਆਰ ਹੈ। ਤੇ ਜਦੋਂ ਵੀ ਕੋਈ ਉਸ ਸਮੇਂ ਪਹੁੰਚ ਜਾਂਦਾ ਹੈ, ਸਿੱਖ ਉਹਨੂੰ ਵੰਡ ਕੇ ਭੋਜਨ ਛਕਦਾ ਹੈ। ਜਦੋਂ ਆਹ ਗੱਲ ਕਹੀ ਨਾ ਤੇ ਨਾਦਰ ਸ਼ਾਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਜੇ ਕੋਈ ਦੁਸ਼ਮਣ ਆ ਜਾਏ ਇਹਨਾਂ ਦੀ ਆਵਾਜ਼ ਸੁਣ ਕੇ ਵੀ ਮੈਨੂੰ ਭੁੱਖ ਲੱਗੀ ਮੈਨੂੰ ਵੀ ਦਿਓ। ਕਹਿਣ ਲੱਗੇ ਜੇ ਕੋਈ ਦੁਸ਼ਮਣ ਵੀ ਆ ਜਾਂਦਾ ਹੈ ਨਾ, ਜਿਹੜਾ ਇਹਨਾਂ ਨੂੰ ਮਾਰਨ ਲਈ ਆਇਆ ਹੋਵੇ, ਉਹਨੂੰ ਭੁੱਖ ਲੱਗੀ ਹੋਵੇ, ਦੁਸ਼ਮਣ ਵੀ ਆ ਜਾਏ ਤੇ ਉਹਨੂੰ ਵੀ ਵੰਡ ਕੇ ਛਕਦੇ ਨੇ, ਉਹਨੂੰ ਵੀ ਹਿੱਸਾ ਦੇ ਦਿੰਦੇ ਨੇ, ਆਪਣਾ ਪਿਆਰਾ ਮਿੱਤਰ ਸਮਝ ਕੇ ਆਪਣਾ ਪ੍ਰੀਤਮ ਜਾਣ ਕੇ ਉਹਨੂੰ ਵੀ ਭੋਜਨ ਦੇ ਦਿੰਦੇ ਨੇ। ਨਾਦਰ ਸ਼ਾਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਅੱਛਾ ਤੇ ਜੇਕਰ ਸਾਰੇ ਹੀ ਭੋਜਨ ਇਹਨਾਂ ਦਾ ਦੁਸ਼ਮਣ ਖਾ ਜਾਏ, ਇਹਨਾਂ ਕੋਲ ਬਚੇ ਕੁਝ ਨਾ, ਫਿਰ ਕੀ ਕਰਦੇ ਨੇ? ਕਹਿਣ ਲੱਗਾ ਫਿਰ ਗੁਰੂ ਕਿਸੇ ਹੱਥ ਜੋੜ ਕੇ ਆਖਦੇ ਨੇ ਕਿ ਅੱਜ ਗੁਰੂ ਨਾਨਕ ਦਾ ਮਸਤਾਨਾ ਲੰਗਰ ਹੈ, ਇਹ ਕਦੀ ਗਿਲਾ ਸ਼ਿਕਵਾ ਨਹੀਂ ਕਰਦੇ, ਕਦੀ ਉਲਾਮਾ ਨਹੀਂ ਦਿੰਦੇ ਰੱਬ ਨੂੰ, ਤਾਂ ਵੀ ਕਹਿੰਦੇ ਨੇ ਇਹ ਪਰਮਾਤਮਾ ਅੱਜ ਤੇਰਾ ਮਸਤਾਨਾ ਲੰਗਰ ਹੈ। ਨਾਦਰ ਸ਼ਾਹ ਕਹਿਣ ਲੱਗਾ ਜਦੋਂ ਕੁਝ ਖਾਣ ਨੂੰ ਕੋਲ ਨਾ ਹੋਵੇ ਉਦੋਂ ਲੰਗਰ ਮਸਤਾਨੇ ਹੁੰਦੇ ਨੇ? ਕਹਿਣ ਲੱਗਾ ਨਹੀਂ ਨਾਦਰ ਸ਼ਾਹ, ਜਦੋਂ ਸਰੀਰ ਦੇ ਖਾਣ ਵਾਸਤੇ ਕੁਝ ਨਾ ਹੋਵੇ ਉਦੋਂ ਸਿੱਖ ਕਹਿੰਦੇ ਨੇ ਆਪਾਂ ਬਾਣੀ ਪੜ੍ਹ ਲਈਏ, ਆਤਮਾ ਨੂੰ ਰਜਾ ਲਈਏ, ਮਨ ਨੂੰ ਰਜਾ ਲਈਏ, ਤੇ ਬਾਣੀ ਵਰਗੀ ਮਸਤੀ ਬਾਣੀ ਵਰਗਾ ਆਨੰਦ ਕਿਤੇ ਨਹੀਂ ਹੈ, ਉਦੋਂ ਇਹ ਬਾਣੀ ਦਾ ਲੰਗਰ ਛਕ ਕੇ ਕਹਿੰਦੇ ਨੇ ਅੱਜ ਲੰਗਰ ਸਾਡੇ ਮਸਤਾਨੇ ਨੇ। ਬੜਾ ਵਧੀਆ ਕਿਹਾ, ਦੇਖ ਆਵਾਜ਼ਾ ਭੁੱਖਾ ਕੋਈ ਆਵੋ ਦੇਖ ਤਿਆਰ ਗੁਰੂ ਹੋਈ। ਸਿੱਖ ਆਵਾਜ਼ ਦਿੰਦੇ ਕਿ ਜੇ ਕੋਈ ਭੁੱਖਾ ਤੇ ਆ ਕੇ ਲੰਗਰ ਛਕ ਲਵੇ, ਗੁਰੂ ਨਾਨਕ ਦਾ ਲੰਗਰ ਖੁੱਲ ਗਿਆ, ਤਾਂ ਵੀ ਇੱਕੋ ਹੀ ਫੁਲਕਾ ਕਿਉਂ ਕੋਲ ਕਿਉਂ ਨਾ ਹੋਵੇ, ਇੱਕੋ ਹੀ ਰੋਟੀ ਕਿਉਂ ਨਾ ਹੋਵੇ, ਤਾਂ ਵੀ ਆਵਾਜ਼ ਦੇ ਦਿੰਦੇ ਨੇ, ਦੇਤ ਆਵਾਜ਼ਾ ਭੁੱਖਾ ਕੋਈ ਆਵੋ ਦੇਖ ਤਿਆਰ ਗੁਰੂ ਹੋਈ, ਗੁਰੂ ਕਾ ਲੰਗਰ ਤਿਆਰ ਹੈ, ਆ ਕੇ ਛਕ ਲਓ। ਉਸ ਸਮੇਂ ਬੈਰੀ ਕਿਮ ਆਵੇ ਪਰਮ ਨੀਤ ਸੰਤਾਂ ਨੇ ਛਕਾਵੇ, ਕੋਈ ਦੁਸ਼ਮਣ ਵੀ ਆ ਜਾਏ ਨਾ ਇਹਨਾਂ ਦੀ ਆਵਾਜ਼ ਸੁਣ ਕੇ, ਉਹਨੂੰ ਵੀ ਪਿਆਰਾ ਮਿੱਤਰ ਸਮਝ ਕੇ ਭੋਜਨ ਛਕਾਉਂਦੇ ਨੇ, ਉਹਨੂੰ ਵੀ ਵੰਡ ਕੇ ਛਕਦੇ ਨੇ। ਪਾਛੇ ਬਚੈ ਤੋ ਆਪ ਖਲੈ ਹੈ, ਨਹੀਂ ਤੋ ਲੰਗਰ ਮਸਤ ਬਤੈ ਹੈ। ਜੇ ਕੁਝ ਆਪਣੇ ਖਾਣ ਵਾਸਤੇ ਬਚ ਗਿਆ ਤੇ ਠੀਕ ਛਕ ਲੈਂਦੇ ਨੇ, ਜੇ ਆਪਣੇ ਖਾਣ ਵਾਸਤੇ ਕੁਝ ਵੀ ਨਾ ਬਚੇ ਉਦੋਂ ਕਹਿੰਦੇ ਨੇ ਅੱਜ ਲੰਗਰ ਮਸਤਾਨੇ ਹੋ ਗਏ ਨੇ, ਅੱਜ ਅਸੀਂ ਬਾਣੀ ਪੜ੍ਹ ਕੇ ਰਜਾਨੇ ਆ, ਸਰੀਰ ਨੂੰ ਰੋਜ਼ ਰਜਾ ਲਈਦਾ ਭੋਜਨ ਨਾਲ, ਅੱਜ ਬਾਣੀ ਪੜ੍ਹ ਕੇ ਆਪਣੀ ਆਤਮਾ ਨੂੰ ਰਜਾ ਲਈਏ। ਪਾਛੇ ਬਚੈ ਤੋ ਆਪ ਖਲੈ ਨੇ, ਨਹੀਂ ਤੋ ਲੰਗਰ ਮਸਤ ਬਤੈ ਹੈ। ਕੁਝ ਬਚ ਗਿਆ ਤੇ ਠੀਕ, ਨਹੀਂ ਬਚਿਆ ਤੇ ਤਾਂ ਵੀ ਸ਼ੁਕਰ ਹੈ। ਇਹ ਨਹੀਂ ਕਹਿਣਾ ਅਸੀਂ ਭੁੱਖੇ ਹਾਂ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਭੁੱਖਿਆਂ ਤੇ ਤਾਂ ਵੀ ਰੱਜੇ ਹੋਏ ਆ। ਇਹਨਾਂ ਇਹਨਾਂ ਦੀ ਜ਼ਿੰਦਗੀ 'ਚ ਸ਼ੁਕਰ ਹੈ। ਇਹਨੂੰ ਕਹਿੰਦੇ ਨੇ ਅਣਹੋਂਦੇ, ਆਪ ਵੰਡਾਏ ਕੋ ਐਸਾ ਭਗਤ ਸਦਾਏ, ਕੋਲ ਕੁਝ ਵੀ ਨਾ ਹੋਵੇ ਤੇ ਆਪਾਂ ਹੀ ਵੰਡਾ ਜਾਣਾ, ਇਹ ਭਗਤ ਦੀ ਨਿਸ਼ਾਨੀ ਹੈ। ਰੱਜੇ ਨੂੰ ਨਹੀਂ, ਲੋੜਵੰਦ ਗਰੀਬ ਦੇ ਮੂੰਹ 'ਚ ਪਾਉਣਾ, ਇਹ ਗੁਰੂ ਦੀ ਗੋਲਕ ਹੈ। ਇਹੀ ਕਾਰਨ ਸਿੱਖਾਂ ਦੇ ਵਿੱਚ ਦਾਨ ਨਹੀਂ ਕੀਤਾ ਜਾਂਦਾ, ਸਿੱਖੀ ਦੇ ਵਿੱਚ ਵੰਡ ਕੇ ਛਕਿਆ ਜਾਂਦਾ ਹੈ। ਦਾਨ ਦੇਣ ਵਾਲਾ ਹੰਕਾਰੀ ਹੋ ਸਕਦਾ ਹੈ, ਲੈਣ ਵਾਲਾ ਹੀਣ ਭਾਵਨਾ ਨਾਲ ਭਰ ਸਕਦਾ ਹੈ, ਪਰ ਜਿੱਥੇ ਵੱਢ ਕੇ ਛਕਿਆ ਜਾਏਗਾ ਉੱਥੇ ਪਿਆਰ ਪੈਦਾ ਹੋਏਗਾ, ਉੱਥੇ ਹੀਣ ਭਾਵਨਾ ਤੇ ਹੰਕਾਰ ਨਹੀਂ ਪੈਦਾ ਹੋ ਸਕਦਾ। ਤਾਂ ਹੀ ਗੁਰੂ ਨੇ ਕਹਿ ਦਿੱਤਾ ਸਿੱਖਾ ਵੱਢ ਕੇ ਛਕਿਆ ਕਰ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ। ਦਾਨੀ ਦੇ ਮਨ ਵਿੱਚ ਜਦੋਂ ਆਉਂਦਾ ਨਾ ਮੈਂ ਕੁਝ ਦਵਾਂ, ਉਹ ਬਦਲੇ 'ਚ ਜ਼ਰੂਰ ਕੁਝ ਚਾਹੁੰਦਾ, ਉਹਦੇ ਅੰਦਰ ਇੱਕ ਸਵਾਰਥ ਹੈ। ਜਿਹੜਾ ਦਾਨ ਕਰਨਾ ਚਾਹੁੰਦਾ ਹੈ ਉਹਦੀ ਸੈਲਫਿਸ਼ ਬਿਰਤੀ ਹੈ, ਸਵਾਰਥੀ ਬਿਰਤੀ ਹੈ ਉਹਦੀ। ਜੇ ਪਤਾ ਚੱਲ ਜਾਏ ਨਾ ਵੀ ਅੱਜ ਦਾਨ ਕਰਾਂ ਇਹਦੇ ਬਦਲੇ 'ਚ ਮੈਨੂੰ ਕੁਝ ਨਹੀਂ ਮਿਲਣਾ, ਉਹ ਦਾਨ ਕਰਨਾ ਬੰਦ ਕਰ ਦੇਗਾ, ਉਹ ਕਦੀ ਵੀ ਦਾਨ ਕਰੇਗਾ। दान करने वाला जिहड़ा आंदा ना मैं दान कर रहा वह बदले च कुछ चाहता है, वह चाहता है भी बदले च मैं सैकड़े गुणा हजारा गुणा ज्यादा मिले, थोड़ा बहुता भी नहीं कि मैं थोड़ा दवा से मैं ज्यादा मिले, वह ता ही दे रहे हैं। तो इतने बस नहीं, वो नाल यह भी चाहता है, दिखा दिखा के दान करता दुनिया को कि लोग कह भी बड़ा वड्डा दानी है, लोग सिफत भी फिर करना। सतियां मन संतोख उपजै, देने कह विचार दे दे मंगै, सहसा गुणा शोभ करे संसार, देन तो बाद हजारा गुणा वध मंग लैंदे, दे दे मंगै सहसा गुणा शोभ करे संसार, दुनिया भी मेरी शोभा करे, ये भी चाहता है फिर भी, लोग भी कहन बड़ा वड्डा दाता है, ये वर्गा महान दाता कोई नहीं है। यही कारण गुरु ने कह दिता सिखा दाता सिर्फ एक रब है, तू दाता ना बन के आ जाए। साढ़े अंदर से काले है ही सी, असी तो गुरुद्वारे दीवारा से फर्श भी काले कर दते, अपने नाम दियां सिलां लगा लगा के असी गुरु नूं इन्ना दान कर दिता, असी गुरु नूं इन्ना दे दिता, अपने नाम दियां सिलां अपने नाम के पत्थर लगा लगा के गुरु घर दियां दीवारा ते फर्श भी काले कर बैठे, अंदर से काला है ही सी गुरु घर भी काला कर दिता। असी कौन आ गुरु नूं कुछ दान करन वाले, कोई सेठ किसी मंगते नूं रोज 100 दा नोट दान करे, रोज 100 रुपया दान करे, ते दसवें दिन मंगता तुरिया आवे 10 दा नोट लैके भी अज मैं सेठ नूं दान करन जाणा है, लोग तेनूं मूर्ख ही कहणगे ना। साडी हालत यह है, जिस परमात्मा ने सानूं शरीर दिता, जिस गुरु परमात्मा दे राही सानूं शरीर मिलिया, स्वास मिले, जीवन मिलिया, देखने लिए अखां, सुनने लिए कन, बोलने लिए जबान मिले, जिस रब की कृपा के सदका सानूं भोजन वस्त्र रहने लिए घर मिलिया, रिश्ते नाते मिले, जिस रब की कृपा नाल सानूं इन्ना कुछ मिलिया, असीं उस रब ते उस गुरु नूं दान करन तुर पईए। जिस गुरु ने सानूं इन्ना कीमती ज्ञान दिता होवे, असीं उस गुरु नूं दान देण तुर पईए, ये मूर्खां वाली गल नहीं ते होर की है। दस वस्तु ले पाछे पावै, एक वस्त कारण दिखोट गवावै, एक भी ना दे दस भी हिर ले, तो मूढ़ा को कहां करे, क्योंकि मूढ़ा मूर्ख मनुख की कर सकता है, जे रब को पहलियां भी दस कोल विच अगली भी एक ना दवे फिर दा की बने। दाता सिर्फ एक परमात्मा है, असी उहदे सामने मंगते हाँ, असी दाते नहीं हो सकते। यही कारण सतगुरु ने अज कह दिता, कह लगे सहरी चंद नूं इन्नी समझ नहीं कि दाता रब है, तू किवें दानी बन गया, तू किवें दाता बन गया, तू ते रब दे चरणां च मंगता है, ये सारियां चीजां रब दी तेरे कोल आईयां ने, ते रब दियां दित्तियां चीजां लोगां च वंड के कहना हुण मैं दाता बन गया। ते दूसरा यह नहीं पता कित्थे लोड़वंद नूं देना है कित्थे नहीं देना, केवल ब्राह्मणां दे घर भरदा रहा। तिन हरिचंद पृथ्वी पत राज है, कागज कीम ना पाई औगुण जाने तो पुन करे क्यों, क्यों निखास बकाई, जे इन्नी गल औगुण समझ लैंदा ते इहो जे पुन्ना ते कर्म कांडा च पैंदे ही ना, ना इहनूं कदी मंडी दे विच विकणा पैंदा। सतगुरु कृपा करन, दान देण दा हंकार लैण दी हीन भावना दुनिया तो तां मुक सकदी है, जदों इन्नी गल समझ लवांगे कि दाता सिर्फ एक रब है, असी सारे उहदे दर दे मंगते हां, भिखारी हां, आपस विच असी भैण भरा वंड के छकदे हां, वंड छकण नाल एक आपस विच प्यार पैदा हुंदा है, भैणां भरावां विच भ्राती भाव पैदा हुंदा है। सतगुरु कृपा कर, वंड छकण दी सानूं जांच आ जाए, दान जिहड़ा है उह असी गुरु कोलों मंगदे हां, गुरु परमेश्वर कोलों मंगदे हां, ते इही जिहड़ा गुरु दा ज्ञान ਇਹ ਸਾਡੀ ਜ਼ਿੰਦਗੀ ਨੂੰ ਸਫਲ ਕਰ ਦਿੰਦਾ ਹੈ। ਜਨ ਹੋਈਆਂ ਭੁੱਲਾਂ ਖਿਮਾ, ਸਤਿਗੁਰੂ ਸਮੂਹ ਨੂੰ ਨਾਮ ਦੀ ਰਾਤ ਗੁਰਸਿੱਖੀ ਵਾਲਾ ਜੀਵਨ ਦੇਣ, ਭੁੱਲਾਂ ਖਿਮਾ ਕਰਨੀਆਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।